ਔਰ ਇਸ ਵੇਲੇ ਸਾਡੇ ਨਾਲ ਇੰਡੀਆ ਤੋਂ, ਭਾਰਤ ਤੋਂ, ਪੰਜਾਬ ਤੋਂ ਸਰਦਾਰ ਜਨਮੇਜਾ ਸਿੰਘ ਜੌਹਲ ਹੁਰੀ ਜਿਹੜੇ ਆ ਉਹ ਵੀ ਜੁੜਨ ਜਾ ਰਹੇ ਆ। ਸੋ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸੋ ਜੌਹਲ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜੀ। ਸੋ ਜੌਹਲ ਸਾਹਿਬ, ਪੰਜਾਬੀ ਮਾਂ ਬੋਲੀ ਦੀ ਗੱਲ ਚੱਲ ਰਹੀ ਸੀ ਪਹਿਲਾਂ ਵੀ ਇੱਕ ਸਿਲਸਿਲੇ ਦੇ ਵਿੱਚ, ਅਸੀਂ ਮਾਂ ਬੋਲੀ ਦੀ ਸਿਫਤ ਤਾਂ ਕਰ ਚੁੱਕੇ ਹਾਂ, ਪਰ ਜਿਵੇਂ ਪਿਛਲੇ 2 ਦਿਨ ਅਸੀਂ ਦੇਖਿਆ ਵੀ ਪੂਰੇ ਜਦੋਂ ਭਾਰਤ ਦੀ ਗੱਲ ਕਰਦੇ ਹਾਂ ਉੱਥੇ ਤਾਂ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਚਲੋ ਬਹੁਤ ਤਰ੍ਹਾਂ ਦੇ ਜਿਹੜੇ ਸਮਾਗਮ ਆ ਉਹ ਆਯੋਜਿਤ ਕਰਦੇ ਹੀ ਕਰਦੇ ਆ, ਪਰ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਆ ਉਹ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦਾ ਚਿੰਤਨ ਜਿਹੜਾ ਆ ਉਹ ਕਰਦੇ ਨਜ਼ਰ ਆਉਂਦੇ ਆ। ਪਰ ਜਦੋਂ ਅਸੀਂ ਸਹਿਜੇ ਤੌਰ ਦੇ ਉੱਤੇ ਦੇਖਦੇ ਹਾਂ ਤਾਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਆ ਉਹ ਮਾਂ ਬੋਲੀ ਨੂੰ ਲੈ ਕੇ ਸਾਹਮਣੇ ਆਉਂਦੀਆਂ, ਹਨਾ। ਕੁਛ ਲੋਕ ਕਹਿੰਦੇ ਆ ਵੀ ਮਾਂ ਬੋਲੀ ਨੂੰ ਖਤਰਾ ਹੈ, ਕੁਛ ਕਹਿੰਦੇ ਸਿਰਫ ਇੱਕ ਤੌਖਲਾ, ਇੱਕ ਵਹਿਮ ਹੀ ਆ ਮਨ ਦਾ, ਕਿਉਂਕਿ ਪੰਜਾਬੀ ਜਿਹੜੀ ਆ ਉਹ ਇਸ ਵੇਲੇ ਪੂਰੀ ਪ੍ਰਫੁੱਲਤ ਆ, ਬਹੁਤ ਸਾਰਾ ਸਾਹਿਤ ਵੀ ਰਚਿਆ ਜਾ ਰਿਹਾ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਉਪਰਾਲੇ ਜਿਹੜੇ ਆ ਉਹ ਜਾਰੀ ਨੇ। ਔਰ ਜਦੋਂ ਅਸੀਂ ਤੁਹਾਡਾ ਨਾਮ ਲੈਂਦੇ ਹਾਂ ਤਾਂ ਤੁਹਾਡੇ ਵੱਲੋਂ ਵੀ ਬਹੁਤ ਪੁਰਾਣੇ ਟਾਈਮ ਤੋਂ, ਬਹੁਤ ਪਹਿਲੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦੇ ਲਈ ਬਹੁਤ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਆ, ਚਾਹੇ ਉਹਦਾ ਫੌਂਟ ਤਿਆਰ ਕਰਨਾ, ਚਾਹੇ ਉਹਨੂੰ ਸਾਹਿਤ ਦੇ ਰੂਪ ਦੇ ਵਿੱਚ, ਚਾਹੇ ਉਹ ਤੁਸੀਂ ਖੇਤੀ ਦੇ ਸਾਹਿਤ ਦੇ ਰੂਪ ਦੇ ਵਿੱਚ ਗੱਲ ਕਰਦੇ ਹਾਂ, ਚਾਹੇ ਅਸੀਂ ਬਾਲ ਸਾਹਿਤ ਦੇ ਰੂਪ ਦੇ ਵਿੱਚ ਗੱਲ ਕਰਦੇ ਹਾਂ। ਸੋ ਬਹੁਤ ਸਾਰਾ ਯੋਗਦਾਨ ਜਿਹੜਾ ਆ ਉਹਨੂੰ ਜ਼ਰੂਰ ਸਲਾਉਣਾ ਬਣਦਾ। ਪਰ ਇਸ ਮੌਕੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਮਾਂ ਬੋਲੀ ਹੈ ਉਹਨੂੰ ਕੀ ਚੈਲੰਜਸ ਆ ਰਹੇ, ਖਾਸ ਤੌਰ ਤੇ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਕੀ ਚੁਣੌਤੀਆਂ ਅੱਗੇ ਸਾਨੂੰ ਦਿਖਾਈ ਦੇ ਰਹੀਆਂ? ਵਿਦੇਸ਼ਾਂ ਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ ਵੀ ਨਹੀਂ, ਸਾਡੇ ਲੋਕ ਜਿਹੜੇ ਆ ਖਾਸ ਤੌਰ ਤੇ ਜਿਹੜੀ ਪਹਿਲੀ ਪੀੜ੍ਹੀ ਆਉਂਦੀ ਆ ਉਹ ਤਾਂ ਬਹੁਤ ਜ਼ਿਆਦਾ ਇਸ ਵੇਲੇ ਕੰਸਰਨਡ ਆ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਜਾਗਰੂਕਤਾ ਹੈਗੀ ਆ ਵੀ ਅਸੀਂ ਅਗਲੀ ਪੀੜ੍ਹੀ ਨੂੰ ਜੋੜਨਾ। ਹਾਂ, ਖੈਰ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੂੰ ਇੱਦਾਂ ਨਹੀਂ ਲੱਗਦਾ, ਉਹਨਾਂ ਨੂੰ ਲੱਗਦਾ ਕਿ ਜਦ ਇੱਥੇ ਰਹਿਣਾ ਤਾਂ ਫਿਰ ਪੰਜਾਬੀ 'ਚ ਅੱਗੇ ਜਦ ਕੁਛ ਕਰਨਾ ਹੀ ਨਹੀਂ ਉਹਨਾਂ ਨੇ ਤਾਂ ਫਿਰ ਕਿਉਂ ਸਿੱਖਣੀ ਆ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਹਮੇਸ਼ਾ ਇੱਕੋ ਹੀ ਚਿੰਤਾ ਹੁੰਦੀ ਹੈ ਜੀ ਕਿ ਉੱਥੇ ਸਕੂਲਾਂ ਦੇ ਵਿੱਚ ਵੀ ਜ਼ਿਆਦਾਤਰ ਜ਼ੋਰ ਇਸੇ ਗੱਲ 'ਤੇ ਦਿੱਤਾ ਜਾਂਦਾ ਵੀ ਪੰਜਾਬੀ ਨਾਲੋਂ ਹਿੰਦੀ ਜਿਹੜੀ ਹੈ ਉਹੀ ਬੋਲਣੀ ਆ, ਅੰਗਰੇਜ਼ੀ ਜਿਹੜੀ ਉਹੀ ਬੋਲਣੀ ਆ, ਤੇ ਘਰਾਂ ਦੇ ਵਿੱਚ ਵੀ ਮਾਹੌਲ ਕਈ ਵਾਰ ਅਸੀਂ ਇਹੋ ਜਿਹਾ ਹੀ ਬਣਾ ਲੈਂਦੇ ਹਾਂ। ਸੋ ਅੱਜ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹਾਂਗੇ।
ਮੈਡਮ ਜੀ, ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਪਿਛਲੇ ਅਸੀਂ 40 ਸਾਲ ਤੋਂ ਮਤਲਬ ਸੁਣਦੇ ਆ ਰਹੇ ਹਾਂ, ਜਾਂ ਇੱਕ ਧਾਰਨਾਵਾਂ ਅਸੀਂ ਬਣਾ ਲਈਆਂ ਸੀ, ਉਹਨਾਂ ਧਾਰਨਾਵਾਂ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਜਾਂ ਉਹਨਾਂ ਦੇ ਕੰਸਰਨ ਦੀ ਗੱਲ ਕਰ ਰਹੇ ਹਾਂ, ਪਰ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਤੇ ਜਿਹੜੀ ਇਹ ਸਾਰੀਆਂ ਗੱਲਾਂ ਅੱਜ ਤੋਂ 25-30 ਸਾਲ ਪਹਿਲਾਂ ਸੱਚ ਸਨ ਬਈ ਪੰਜਾਬੀ ਨੂੰ ਖਤਰਾ ਹੈ ਜੀ, ਲੋਕ ਜਿਹੜੇ ਨੇ ਉਹ ਅੰਗਰੇਜ਼ੀ ਨੂੰ ਜਾਂ ਹਿੰਦੀ ਨੂੰ ਪ੍ਰੈਫਰ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਵੀ ਇੱਥੇ ਵੀ। ਪਰ ਹੋਇਆ ਕੀ ਆ ਕਿ ਜਦੋਂ ਕੋਈ ਵੀ ਸਮੱਸਿਆ, ਔਰ ਇੱਕ ਵੱਡੀ ਸਮੱਸਿਆ ਸੀਗੀ ਉਸ ਵੇਲੇ ਕਿ ਪੰਜਾਬੀ ਦੇ ਨਾਲ ਕਿਵੇਂ ਜੁੜੇ ਰਹਿਣਾ, ਜਿਹੜੇ ਲੋਕ ਕੰਸਰਨ ਸੀਗੇ। ਅੱਜ ਜਿਹੜੀ ਹਾਲਾਤ ਹੈ ਉਹ ਬਹੁਤ ਬਦਲ ਗਏ ਆ। ਅੱਜ ਜਿਹੜਾ ਪੰਜਾਬੀ ਆ ਉਹ ਸਾਰੇ ਪਹਿਲਾਂ ਵਿਦੇਸ਼ਾਂ ਦੇ ਵਿੱਚ ਜਾਗਰੂਕ ਹੋਇਆ ਕਿ ਸਾਨੂੰ ਉਹ ਭਾਵੁਕਤਾ ਦੇ ਸਿਰ ਤੇ ਜਾਗਰੂਕ ਹੋਇਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਜਨਰੇਸ਼ਨ ਨੂੰ ਜਿਹੜੀ ਅਗਲੀ ਹੈਗੀ ਆ ਉਹਨੂੰ ਅਸੀਂ ਜਿਹੜੀ ਆ ਪੰਜਾਬੀ ਸਿਖਾਉਣੀ ਆ। ਔਰ ਉਸ ਵੇਲੇ ਪੰਜਾਬ ਸੁੱਖਾ ਪਿਆ ਸੀਗਾ, ਪੰਜਾਬ ਦੇ ਵਿੱਚ ਉਸ ਵੇਲੇ ਇੱਕ ਜਿਹੜੀ ਆਰਥਿਕਤਾ ਦੀ ਦੌੜ ਸੀ ਉਹ ਲੱਗੀ ਹੋਈ ਸੀਗੀ, ਉਸ ਆਰਥਿਕਤਾ ਦੀ ਦੌੜ ਦੇ ਨਾਲ ਜਿਹੜੀ ਭਾਸ਼ਾ ਆ ਉਹ ਪਿੱਛੇ ਰਹਿ ਰਹੀ ਸੀਗੀ, ਸਕੂਲਾਂ ਦੇ ਵਿੱਚ ਵੀ ਸੀਗਾ। ਲੇਕਿਨ ਉਹ ਜਦੋਂ ਇਹ ਪੰਜਾਬੀ ਜਾਗਣੇ ਸ਼ੁਰੂ ਹੋ ਗਏ ਪੰਜਾਬ ਦੇ ਤੇ ਵਿਦੇਸ਼ਾਂ ਦੇ, ਤਾਂ ਜਿਹੜਾ ਪੰਜਾਬੀ ਨੂੰ ਕੋਈ ਖਤਰਾ ਨਹੀਂ ਰਿਹਾ, ਨਾ ਹੀ ਅੱਜ ਸਕੂਲਾਂ ਦੇ ਵਿੱਚ ਜਿਹੜੀ ਕੋਈ ਪ੍ਰੈਫਰੈਂਸ ਦਿੱਤੀ ਜਾਂਦੀ ਆ, ਨਾ ਹੀ ਕਿਸੇ ਸਕੂਲ ਦੇ ਵਿੱਚ ਕੋਈ ਜੁਰਮਾਨਾ ਹੁੰਦਾ, ਕਿਉਂਕਿ ਅਸੀਂ ਇਸ ਤੇ ਠੋਕ ਕੇ ਪਹਿਰਾ ਦਿੱਤਾ। ਅਸੀਂ ਸਕੂਲਾਂ ਦੇ ਵਿੱਚ ਗਏ ਵੀ ਆ, ਸਾਡੇ ਨਾਲ ਹੋਰ ਬੰਦੇ ਵੀ ਬੜੇ ਰਾਈਟਰ ਜਿਹੜੇ ਆ ਕਈ ਜਣੇ ਠੀਕ ਆ, ਜਿਹੜੇ ਆ ਬਾਹਲੇ ਨੋਨ ਜਾਂ ਮਸ਼ਹੂਰ ਦੇ ਲੇਖਕ ਆ, ਇਹ ਕੋਈ ਨੀ ਗਿਆ, ਇਹ ਗੱਲਾਂ ਹੀ ਕਰਦੇ ਆ। ਲੇਕਿਨ ਗ੍ਰਾਸਰੂਟ ਲੈਵਲ ਉੱਤੇ ਬਹੁਤ ਸਾਰੇ ਲੋਕਾਂ ਨੇ ਸਕੂਲਾਂ ਦੇ ਵਿੱਚ ਜਾ ਕੇ, ਮਤਲਬ ਜਿਨ੍ਹਾਂ ਸਕੂਲਾਂ ਦੇ ਵਿੱਚ ਸੀ ਉੱਥੇ ਪ੍ਰਿੰਸੀਪਲਾਂ ਦੇ ਨਾਲ, ਦੂਜਿਆਂ ਦੇ ਨਾਲ, CBSE ਦੇ ਨਾਲ, ਬੋਰਡ ਦੇ ਨਾਲ, ਸਾਰਿਆਂ ਦੇ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਡੇ ਤੇ ਲੀਗਲ ਐਕਸ਼ਨ ਵੀ ਲਵਾਂਗੇ। ਔਰ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਵੀ ਕਿਸੇ ਵੀ ਸਕੂਲ ਦੇ ਵਿੱਚ ਪੰਜਾਬੀ ਬੋਲਣ ਉੱਤੇ ਕੋਈ ਵੀ ਪਾਬੰਦੀ ਨਹੀਂ ਤੇ ਕਿਸੇ ਨੂੰ ਵੀ ਕੋਈ ਜੁਰਮਾਨਾ ਬੱਚੇ ਨੂੰ ਨਹੀਂ ਹੁੰਦਾ, ਠੀਕ ਆ। ਉਹਨਾਂ ਨੂੰ ਮਤਲਬ ਇਹ ਨੀ ਆਪਾਂ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਹਿੰਦੀ ਨੀ ਬੋਲਣੀ, ਤੁਸੀਂ ਪੰਜਾਬੀ ਹੀ ਬੋਲੋ, ਏਦਾਂ ਦਾ ਵੀ ਨੀ ਗਾ। ਜਿਹੜਾ ਬੰਦਾ ਜਿਹੜੀ ਉਹਦੀ ਮਾਤ ਭਾਸ਼ਾ, ਉਸ ਮਾਤ ਭਾਸ਼ਾ ਦੇ ਵਿੱਚ ਉਹ ਗੱਲ ਕਰ ਸਕਦਾ, ਉਹਦੇ ਵਿੱਚ ਉਹ ਆਪਣਾ ਕਰ ਸਕਦਾ। ਜਿਹੜੇ ਸਿੱਖਿਆ ਆ, ਸਿੱਖਿਆ ਦਾ 10ਵੀਂ ਤੱਕ ਦਾ ਜਿਵੇਂ ਮਾਧਿਅਮ ਲਾਜ਼ਮੀ ਆ ਪੰਜਾਬੀ, ਤੇ ਸਾਰੇ ਸਕੂਲਾਂ ਦੇ ਵਿੱਚ ਉਹ ਲਾਗੂ ਹੈਗਾ। ਮਤਲਬ ਇਹ ਆ ਕਿ ਜਦੋਂ ਜਿਹੜੀ ਸਾਡੀ ਕੌਮ ਹੈ, ਜਦੋਂ ਪੰਜਾਬੀ ਕੌਮ ਜਾਗਣੀ ਸ਼ੁਰੂ ਹੋ ਗਈ, ਤਾਂ ਉਸ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਹੋਣੇ ਸ਼ੁਰੂ ਹੋ ਗਏ ਆ। ਔਰ ਇਹ ਬੜੀ ਵਧੀਆ ਗੱਲ ਹੈ ਕਿ ਅੱਜ ਪੰਜਾਬੀ ਕੌਮ ਜਿਹੜੀ ਆ ਉਹ ਜਾਗ ਚੁੱਕੀ ਆ, ਉਹ ਕੰਸਰਨਡ ਆ, ਉਹਨੂੰ ਲੋੜਾਂ ਦਾ ਵੀ ਪਤਾ ਲੱਗ ਰਿਹਾ ਵੀ ਜਿਹੜੀਆਂ ਟੈਕਨੀਕਲ ਲੋੜਾਂ ਨੇ, ਕੰਪਿਊਟਰ ਦੀਆਂ ਲੋੜਾਂ ਨੇ ਜਾਂ ਹੋਰ ਨੌਕਰੀਆਂ ਦੀਆਂ ਵੀ ਲੋੜਾਂ ਨੇ। ਅੱਜ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਪੰਜਾਬੀ ਤੋਂ ਬਿਨਾਂ ਨਹੀਂ ਚੱਲਣਾ। ਜਿੰਨੇ ਫੋਨ ਨੇ ਸਾਰਿਆਂ ਦੇ ਵਿੱਚ ਪੰਜਾਬੀ ਹੋ ਗਈ, ਜਿਹਦੇ ਫੋਨਾਂ ਦੇ ਵਿੱਚ ਪੰਜਾਬੀ ਨੀਤੀ ਹੁੰਦੀ। ਮਤਲਬ ਪੰਜਾਬੀ ਕੀ ਉਹਨਾਂ ਨੇ ਜਿਹੜੀਆਂ 161 ਲੈਂਗੁਏਜ ਨੇ ਉਹ ਸਾਰੀਆਂ ਹੀ ਸਾਰੇ ਹੀ ਫੋਨਾਂ ਦੇ ਵਿੱਚ ਅਵੇਲੇਬਲ ਨੇ ਤਕਰੀਬਨ। ਮਤਲਬ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਮੈਂ ਆਪਣੀਆਂ ਕਹਾਣੀਆਂ ਨੂੰ ਬੰਗਾਲੀ ਚ ਟ੍ਰਾਂਸਲੇਟ ਕੀਤਾ ਤੇ ਕਲਕੱਤੇ ਉਹ ਆਪਣੀ ਕੁੜੀ ਸੀਗੀ ਪੰਜਾਬੀ ਤੇ ਉਹ ਕਹਿੰਦੀ ਵੀ ਉਹਨੇ ਥੋੜੇ ਜੇ ਕੰਮ ਕਰਨਾ ਸੀਗਾ ਤੇ ਉਹ ਕਹਿੰਦੀ ਮੇਰੇ ਬੰਗਾਲੀ ਨੀ ਹੈਗੀ ਫੋਨ ਚ। ਮੈਂ ਕਿਹਾ ਤੁਸੀਂ ਲਾ ਕੇ ਦੇਖੋ, ਫਾਈਲ ਖੋਲ ਕੇ ਦੇਖੋ। ਜਦੋਂ ਫਾਈਲ ਖੋਲੀ ਉਹ ਬੰਗਾਲੀ ਚ ਖੁੱਲ ਗਈ। ਮਤਲਬ ਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਇਸ ਗੱਲ ਦੀ ਇਲਮ ਹੋ ਚੁੱਕਾ ਕਿ ਜਿਹੜੀਆਂ ਓਰਿਜਨਲ ਭਾਸ਼ਾਵਾਂ ਨੇ ਉਹਨਾਂ ਓਰਿਜਨਲ ਭਾਸ਼ਾਵਾਂ ਦੀ ਫੈਸਿਲਿਟੀ ਜਿਹੜੀ ਆ ਦੇਣੀ ਪੈਣੀ ਆ। ਜੋ ਅੱਜ ਹਰ ਫੋਨ ਦੇ ਵਿੱਚ, ਈਵਨ ਤੁਹਾਡੇ ਫੋਨ ਦੇ ਵਿੱਚ, ਚਾਹੇ ਤੁਸੀਂ ਆਸਟ੍ਰੇਲੀਆ ਬੈਠੇ ਹੋ, ਇਹ ਜਿਹੜੀਆਂ ਫੈਸਿਲਿਟੀਆਂ ਨੇ ਇਹ ਐਵੇਂ ਨਹੀਂ ਹੋਈਆਂ, ਕਿਉਂਕਿ ਕੌਮ ਜਾਗ ਪਈ ਸੀ।
ਬਿਲਕੁਲ,
ਕਿਉਂਕਿ ਲੋਕ ਜਾਗ ਪਏ ਸੀ ਪੰਜਾਬੀ। ਉਹਨਾਂ ਨੇ ਜਦੋਂ ਅਸੀਂ ਪੰਜਾਬੀ ਵਰਤਣੀ ਸ਼ੁਰੂ ਕਰ ਦਿੱਤੀ ਤਾਂ ਲੋਕ ਮਗਰ ਲੱਗਦੇ ਨੇ, ਸਰਕਾਰਾਂ ਵੀ ਤਾਂ ਹੀ ਮਗਰ ਲੱਗਦੀ ਨੇ। ਜਦੋਂ ਲੋਕ, ਜੇ ਅਸੀਂ ਪੰਜਾਬੀ ਵਰਤਣੋਂ ਹਟ ਜਾਵਾਂਗੇ, ਅਸੀਂ ਉਹਨੂੰ ਨਹੀਂ ਵਰਤਾਂਗੇ, ਤਾਂ ਉਹ ਜਿਹੜੀਆਂ ਕੰਪਨੀਆਂ ਨੇ ਉਹ ਪਿੱਛੇ ਹਟ ਜਾਣਗੀਆਂ। ਅੱਜ ਜਿਹੜਾ ਜਿਹੜੀ ਮੈਂ ਤੁਹਾਨੂੰ ਇਹ ਗੱਲ ਹੈ ਖੁਸ਼ੀ ਵਾਲੀ ਦੱਸਦਾ ਕਿ ਲੋਕਾਂ ਦੇ ਜਾਗਰੂਕ ਹੋਣ ਕਰਕੇ ਹਰ ਕੰਪਨੀ ਇਸ਼ਤਿਹਾਰਾਂ ਦੇ ਵਿੱਚ, ਟੀਵੀ ਦੇ ਇਸ਼ਤਿਹਾਰਾਂ ਦੇ ਵਿੱਚ, ਅਖਬਾਰਾਂ ਦੇ ਇਸ਼ਤਿਹਾਰਾਂ ਦੇ ਵਿੱਚ ਜਿਹੜੀ ਪੰਜਾਬੀ ਆ ਉਹ ਵਰਤਣੀ ਸ਼ੁਰੂ ਹੋ ਗਈ ਆ, ਔਰ ਬਹੁਤ ਚੰਗੀ ਤਰ੍ਹਾਂ ਔਰ ਬੜੇ ਵੱਡੇ ਪੈਮਾਨੇ ਤੇ ਵਰਤਣੀ ਸ਼ੁਰੂ ਹੋ ਗਈ ਆ। ਓਬਜੈਕਟਿਵ ਰੱਖਣੇ ਸ਼ੁਰੂ ਕਰ ਦਿੱਤੇ ਫੋਨ ਕੰਪਨੀਆਂ ਨੇ, ਦੂਜੀਆਂ ਕੰਪਨੀਆਂ ਨੇ, ਸਾਰਿਆਂ ਨੇ, ਜਿੱਥੇ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰ ਸਕਦੇ ਹੋ, ਔਰ ਉਹ ਉਸ ਨੂੰ ਇਗਨੋਰ ਨਹੀਂ ਕਰ ਸਕਦੇ। ਇਸ ਕਰਕੇ ਘਬਰਾਉਣ ਦੀ ਗੱਲ ਨੀ। ਲੋੜ ਜਿਹੜੀ ਆ ਅੱਜ ਦੀ ਡੇਟ ਚ ਲੋੜ ਹੈਗੀ ਆ ਸ਼ੁੱਧ ਪੰਜਾਬੀ ਦੀ, ਤੇ ਬੱਚਿਆਂ ਨੂੰ ਨਵੀਆਂ ਜਿਹੜੀਆਂ ਤਕਨੀਕ ਦੇ ਨਾਲ, ਇੰਟਰਸਟਿੰਗ ਤਕਨੀਕ ਦੇ ਨਾਲ ਪੰਜਾਬੀ ਸਿਖਾਉਣ ਤੋਂ, ਉਸ ਤੇ ਕੰਮ ਕਰਨ ਦੀ ਲੋੜ ਆ ਵੱਧ ਤੋਂ ਵੱਧ।
ਜੀ ਜੀ ਬਿਲਕੁਲ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਕਈ ਵਾਰ ਕੀ ਹੁੰਦਾ ਕਿ ਤੌਖਲਾ ਤਾਂ ਅਸੀਂ ਬਹੁਤ ਵਾਰ ਪ੍ਰਗਟਾਉਂਦੇ ਹਾਂ, ਔਰ ਸਾਡੇ ਜਿਹੜੇ ਬਹੁਤ ਸਾਰੇ ਬੁੱਧੀਜੀਵੀ ਲੋਕ ਨੇ ਉਹ ਇਹੋ ਜਿਹੇ ਲੈਕਚਰ ਵੀ ਦਿੰਦੇ ਆ, ਬਹੁਤ ਸਾਰੇ ਸੈਮੀਨਾਰ ਵੀ ਜਿਹੜੇ ਆ ਉਹ ਹੁੰਦੇ ਆ, ਪਰ ਲੋੜ ਸਭ ਤੋਂ ਵੱਡੀ ਇਹੀ ਹੁੰਦੀ ਆ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਉਸ ਦੇ ਲਈ ਕਿੰਨਾ ਕੁ ਕੰਮ ਕਰ ਰਹੇ ਹਾਂ, ਹਨਾ। ਔਰ ਜਿਵੇਂ ਤੁਸੀਂ ਦੱਸਿਆ ਵੀ ਇਸ ਵੇਲੇ ਤੁਸੀਂ ਦੱਸਿਆ ਹੀ ਨਹੀਂ, ਇਹ ਸਾਰਿਆਂ ਦੇ ਸਾਹਮਣੇ ਆ, ਪ੍ਰਤੱਖ ਹੈ ਕਿ ਸਾਡੇ ਫੋਨਾਂ ਦੇ ਵਿੱਚ ਪੰਜਾਬੀ ਜਿਹੜੀ ਆ ਉਹ ਹੁਣ ਸਾਨੂੰ ਕਿਤੇ ਹੋਰ ਲੱਭਣੀ ਨਹੀਂ ਪੈਂਦੀ, ਸਾਡੇ ਫੋਨਾਂ ਦੇ ਵਿੱਚ ਆਉਂਦੀ ਆ, ਅਸੀਂ ਟਾਈਪ ਕਰਦੇ ਹਾਂ, ਹਨਾ, ਕਿਸੇ ਨੂੰ ਵੀ ਕੋਈ ਸੁਨੇਹਾ ਭੇਜਣਾ ਪੰਜਾਬੀ ਦੇ ਵਿੱਚ ਭੇਜਦੇ ਹਾਂ। ਔਰ ਸਭ ਤੋਂ ਜਿਹੜੀ ਮੈਨੂੰ ਖੂਬਸੂਰਤ ਗੱਲ ਪਤਾ ਕੀ ਲੱਗਦੀ ਹੁੰਦੀ ਆ ਜੌਹਰ ਸਾਹਿਬ, ਕਿ ਜਿਹੜੇ ਸਾਡੇ ਬਜ਼ੁਰਗ ਆ ਨਾ, ਅਸਲ ਦੇ ਵਿੱਚ ਬਹੁਤੇ ਉਹਨਾਂ ਦੇ ਵਿੱਚੋਂ ਅੰਗਰੇਜ਼ੀ ਨਹੀਂ ਪੜ੍ਹ ਸਕਦੇ, ਹਨਾ। ਔਰ ਪਹਿਲਾਂ ਕੀ ਹੁੰਦਾ ਸੀਗਾ ਕਿ ਜ਼ਿਆਦਾਤਰ ਮੈਸੇਜਸ ਜਿਹੜੇ ਅੰਗਰੇਜ਼ੀ ਚ ਹੁੰਦੇ ਸੀ, ਜੇ ਉਹਨਾਂ ਕੋਲ ਫੋਨ ਹੁੰਦੇ ਵੀ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਕਿਹੜਾ ਪੜ੍ਹਨਾ ਆਉਣਾ, ਹਨਾ। ਔਰ ਹੁਣ ਕੀ ਆ ਕਿ ਹੁਣ ਪੰਜਾਬੀ ਦੇ ਵਿੱਚ ਜਿਹੜਾ ਫੌਂਟ ਮੌਜੂਦ ਆ, ਤੇ ਉਹਦੇ ਕਾਰਨ ਉਹਨਾਂ ਨੂੰ ਜਿਹੜੇ ਨੰਬਰ ਆ ਜਿਹਦਾ ਵੀ ਅਸੀਂ ਟਾਈਪ ਕਰਦੇ ਹਾਂ, ਸੇਵ ਕਰਦੇ ਹਾਂ, ਤਾਂ ਉਹਨਾਂ ਦੇ ਲਈ ਬੜਾ ਸੌਖਾ ਹੋ ਜਾਂਦਾ, ਹਨਾ। ਸੋ ਇਹ ਇੱਕ ਬਜ਼ੁਰਗਾਂ ਨੂੰ, ਹਨਾ, ਉਹ ਵੀ ਸਾਧਨ ਮਿਲਿਆ ਆ, ਤੇ ਦੂਜੇ ਪਾਸੇ ਬੱਚਿਆਂ ਨੂੰ ਵੀ ਅੱਗੇ ਜਿਹੜਾ ਆ ਪੰਜਾਬੀ ਦੇ ਨਾਲ ਜੋੜੀ ਰੱਖਣ ਦੇ ਲਈ, ਕਿਉਂਕਿ ਬਹੁਤ ਤਰ੍ਹਾਂ ਦੀਆਂ ਹੁਣ ਜਿਹੜੀਆਂ ਟੈਕਨੀਕਸ ਦੀ ਤੁਸੀਂ ਗੱਲ ਕੀਤੀ ਆ, ਉਹਦੇ ਵਿੱਚ ਬਹੁਤ ਸਾਰੀਆਂ
ਜਿੱਦਾਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜੀ, ਜਿਹੜੀ ਕਮਾਲ ਦੀ ਗੱਲ ਹੈ ਕਿ ਜਿਹੜੀ ਜਿੱਦਾਂ ਫੋਨ ਜਾਂ ਕਿਤੇ ਟਾਈਪ ਕਰਨੀ ਹੈ ਜਾਂ ਪੰਜਾਬੀ ਸਿੱਖਣੀ ਆ, ਦੁਨੀਆਂ ਦੀਆਂ ਜਿਹੜੀਆਂ 7 ਮੂਲ ਭਾਸ਼ਾਵਾਂ ਨੇ ਉਹਨਾਂ ਦੇ ਵਿੱਚੋਂ ਪੰਜਾਬੀ ਇੱਕ ਹੈ ਜਿਹੜੀ ਕਿ ਸਿੱਖਣੀ ਸੌਖੀ ਆ, ਔਰ ਬਹੁਤ ਸਾਰੀਆਂ ਭਾਸ਼ਾਵਾਂ ਨਾਲੋਂ ਪੰਜਾਬੀ ਈਵਨ ਹਿੰਦੀ ਨਾਲੋਂ ਵੀ ਸਿੱਖਣੀ ਜਿਹੜੀ ਆ ਇਹ ਸੌਖੀ ਆ। ਬੰਦਾ ਪੰਜਾਬੀ ਜਿਹੜਾ ਜਿਹਨੂੰ ਉਦਾਂ ਪੰਜਾਬੀ ਆਉਂਦੀ ਉਹ ਟਾਈਪ ਕਰਨੀ ਤੇ ਦੂਜੀ ਉਹ ਸਿੱਖ ਜਾਂਦਾ, ਕੋਈ ਲੰਮਾ ਚੌੜਾ ਕੰਮ ਨੀ ਹੈਗਾ। ਈਵਨ ਪੰਜਾਬੀ ਜੇ ਬੋਲਣੀ ਵੀ ਜਿਹੜੀ ਸਿੱਖ ਰਹੀ ਆ ਉਹ ਵੀ ਪੰਜਾਬੀ ਜਿਹੜੀ ਆ ਤੇ ਪੰਜਾਬੀ ਸਾਡੇ ਵੋਕਲ ਕੋਰਸ ਦੇ ਹਿਸਾਬ ਦੇ ਨਾਲ ਸਿੱਖਣੀ ਸਭ ਤੋਂ ਸੌਖੀ ਆ। ਇਹਦੇ ਵਿੱਚ ਜਿਹੜੇ ਸਾਡੀਆਂ ਧੁਨੀਆਂ ਨੇ ਉਹ ਧੁਨੀਆਂ ਬਹੁਤ ਹੀ ਜਿਹਨੂੰ ਆਪਾਂ ਈਜ਼ੀ ਕਹਿ ਲਓ ਸੌਖੀਆਂ ਨੇ ਤੇ ਇਹ ਰਾਇਮ ਦੇ ਵਿੱਚ ਨੇ ਬਕਾਇਦਾ ਜਿਹੜੀਆਂ ਮਤਲਬ ਹੈ ਤਾਂ ਇੰਗਲਿਸ਼ ਚ ਜਿਵੇਂ ਰਾਇਮ ਆ ਬਣਾ ਸਕਦੇ ਹਾਂ ਇੱਦਾਂ ਪੰਜਾਬੀ ਵੀ ਉਹਨਾਂ ਭਾਸ਼ਾਵਾਂ ਦੇ ਵਿੱਚੋਂ ਆ ਜਿਹੜੀਆਂ ਕਿ ਟੈਕਨੀਕਲੀ ਸ਼ੁਰੂ ਤੋਂ ਹੀ ਮਤਲਬ ਸੰਗੀਤ ਦੇ ਵਿੱਚ ਬਣੀ ਹੋਈ ਆ
ਜੀ ਜੀ
ਔਰ ਸੰਗੀਤ ਤੱਕ ਹੈ ਸਾਰੀ ਮਤਲਬ ਇਹਦਾ ਆਪਣਾ ਰਾਜ ਹੈ ਇਹ ਆਪਣੇ ਇਸ ਕਰਕੇ ਸਿੱਖਣੀ ਬੜੀ ਛੋਟੀ ਹੈ ਮੂੰਹ ਤੇ ਬੜੀ ਸੋਹਣੀ ਚੱਲਦੀ ਹੈ ਔਰ ਤੁਸੀਂ ਬਿਲੀਵ ਕਰੋਗੇ ਕਿ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਅੱਜ ਕੱਲ ਜਿਹੜੀ ਸਰਕਾਰੀ ਸਕੂਲਾਂ ਚ ਖਾਸ ਕਰ ਜਿਹੜੀ ਹਾਜ਼ਰੀ ਆ ਪ੍ਰਵਾਸੀ ਬੱਚਿਆਂ ਦੀ ਆ ਪ੍ਰਵਾਸੀ ਦਾ ਮਤਲਬ ਜਰੂਰੀ ਹੁੰਦਾ ਕੈਨੇਡਾ ਦੇ ਪ੍ਰਵਾਸੀ ਮਤਲਬ ਜਿਹੜੇ ਯੂਪੀ ਬਿਹਾਰ ਦਾ ਮੱਧ ਪ੍ਰਦੇਸ਼ ਆ ਉਹਨਾਂ ਥਾਵਾਂ ਤੋਂ ਆਏ ਆ ਤੁਸੀਂ ਰਿਕਾਰਡ ਚੈੱਕ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਬੱਚਿਆਂ ਦੇ ਪੰਜਾਬੀ ਦੇ ਵਿੱਚ 80-80 90-90 ਪਰਸੈਂਟ ਨੰਬਰ ਆ ਔਰ ਹਿੰਦੀ ਚ ਕਈਆਂ ਦੇ 30% ਹੀ ਆ 40% ਮਤਲਬ ਪਾਸ ਨੇ ਤੇ ਕਾਰਨ ਇਹ ਆ ਕਿ ਪੰਜਾਬੀ ਸਿੱਖਣੀ ਬੜੀ ਸੌਖੀ ਆ ਔਰ ਸਿਖਾਉਣੀ ਬੜੀ ਸੌਖੀ ਆ ਔਰ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਜਿਹੜਾ 90 ਤੋਂ ਇਹ ਪ੍ਰੋਜੈਕਟ ਪੰਜਾਬੀ ਦੇ ਸ਼ੁਰੂ ਕੀਤੇ ਹੋਏ ਆ ਸਾਫ ਕਰ 2003 ਤੋਂ ਜਦੋਂ ਅਸੀਂ ਰੰਗਲੀ ਲਿਖਾਈ ਤੇ ਉਦੋਂ ਬਾਅਦ ਹੁਣ ਰੰਗਲੀ ਸਲੇਟ ਵਗੈਰਾ ਕੀਤੇ ਆ ਤੇ ਇਹਦੇ ਨਾਲ ਲੱਖਾਂ ਹੀ ਬੱਚੇ ਜਿਹੜੇ ਆ ਉਹ ਬੜੇ ਸੌਖੇ ਤਰੀਕੇ ਨਾਲ ਜੁੜ ਗਏ ਆ ਤੇ ਅਗਲੀਆਂ ਜਿਹੜੀਆਂ ਹੋਰ ਚੀਜ਼ਾਂ ਚਲੋ ਉਹ ਹੋਈ ਜਾਂਦੀਆਂ ਨੇ ਤੇ ਇਹ ਤੁਸੀਂ ਮਾਣ ਮਹਿਸੂਸ ਕਰੋ ਕਿ ਪੰਜਾਬੀ ਸਾਡੀਆਂ ਉਹਦੀਆਂ 7 ਭਾਸ਼ਾਵਾਂ ਦੇ ਵਿੱਚੋਂ ਆ ਜਿਹੜੀ ਕਿ ਸਿੱਖਣੀ ਬੜੀ ਸੌਖੀ ਆ ਔਰ ਇਹਨੂੰ ਵੱਖ ਵੱਖ ਲੋਕ ਜਿਹੜੇ ਨੇ ਡਿਫਰੈਂਟ ਥਾਵਾਂ ਤੇ ਨੇ ਉਹ ਸਿੱਖ ਰਹੇ ਨੇ
ਜੀ ਜੀ ਬਿਲਕੁਲ ਔਰ ਜਿਵੇਂ ਤੁਸੀਂ ਇਹ ਵੀ ਜ਼ਾਹਿਰ ਕੀਤਾ ਕਿ ਜਿਹੜੇ ਪ੍ਰਵਾਸੀ ਬੱਚੇ ਆ ਜੇ ਉਹ ਇੰਨੇ ਜ਼ਿਆਦਾ ਅੰਕ ਲੈ ਰਹੇ ਆ ਮਾਰਕਸ ਲੈ ਰਹੇ ਆ ਤਾਂ ਇਹ ਬਹੁਤ ਸਾਰੂ ਸੰਕੇਤ ਆ ਇੱਕ ਵੀ ਪੰਜਾਬੀ ਜਿਹੜੀ ਉਹ ਪ੍ਰਫੁੱਲਤ ਹੋ ਰਹੀ ਹੈ ਹਨਾ ਸੋ ਅਸੀਂ ਬਹੁਤ ਵਾਰ ਜੀ ਜੀ ਖਤਰੇ ਦਾ ਪਾਉਂਦੇ ਆ ਪਰ ਮੈਨੂੰ ਲੱਗਦਾ ਨੀ ਕਿ ਇਹੋ ਜਿਹਾ ਕੋਈ ਖਤਰਾ ਜਿਹੜਾ ਔਰ
ਯੂਨੀਵਰਸਿਟੀਆਂ ਨੇ ਉਹਨਾਂ ਨੂੰ ਬਸ ਉਹਨਾਂ ਕੋਲ ਹੋਰ ਕੋਈ ਵਿਸ਼ਾ ਹੈ ਨੀਗਾ ਉਹਨਾਂ ਨੇ ਇਧਰਲੀਆਂ ਉਧਰਲੀਆਂ ਮਾਰੀ ਜਾਂਦੇ ਆ ਜਿਹੜੇ ਬਾਲੇ ਹੋ ਗਏ ਉਹਨਾਂ ਕੋਲ ਲੈਕਚਰ ਪ੍ਰੈਕਟੀਕਲੀ ਵੜਦੇ ਨੀ ਵਿੱਚ ਲੋਕਾਂ ਚ ਜਾਂਦੇ ਨੀ
ਜੀ
ਵੀ ਪਿੰਡਾਂ ਚ ਜਾ ਕੇ ਉਹ ਜਿਹੜੇ ਵਿਦਵਾਨ ਕੇ ਤਾਂ ਨਾਂ ਪੁੱਛੋ ਕਿਸੇ ਨੂੰ ਨੀ ਪਤਾ ਉਹ ਗੱਲਾਂ ਹੀ ਕਰਦੇ ਨੇ ਗੱਲਾਂ ਕਰਨ ਦੇ ਉੱਗੇ ਹੀ ਆ ਗੱਲਾਂ ਨਾਲ ਗੱਲ ਨੀ ਬਣਨੀ ਸਾਨੂੰ ਪ੍ਰੈਕਟੀਕਲੀ ਸਾਨੂੰ ਆਰਥਿਕ ਤੌਰ ਤੇ ਵੀ ਇਹਨਾਂ ਪ੍ਰੋਜੈਕਟ ਦੀ ਮਦਦ ਕਰਨੀ ਪੈਣੀ ਆ ਔਰ ਸਾਨੂੰ ਜਿਹਨੂੰ ਕਹਿੰਦੇ ਕਿ ਫਿਜ਼ੀਕਲੀ ਵੀ ਸਾਨੂੰ ਜਿਹੜੀ ਹੈ ਸਕੂਲਾਂ ਕਾਲਜਾਂ ਦਾ ਮੈਨੂੰ ਬੜੀ ਖੁਸ਼ੀ ਆ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਔਰ ਇੱਕ ਹੋਰ ਮੈਂ ਇਸ ਕਰਕੇ ਨੀ ਕਿ ਤੁਸੀਂ ਲੇਡੀ ਹੋ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਕਿ ਮੈਂ ਤਕਰੀਬਨ 80 ਮੁਲਕਾਂ ਦੇ ਵਿੱਚ ਅਸੀਂ ਇਹ ਸਾਰਾ ਪ੍ਰੋਜੈਕਟ ਨੂੰ ਫੈਲਾਇਆ ਜਾਂ ਫੈਲ ਗਿਆ ਆਪੇ ਤੇ ਉਹਦੇ ਵਿੱਚ ਜਿਹੜੇ ਮੈਜੋਰਿਟੀ ਜਿਹੜੇ ਲੋਕ ਕੰਮ ਕਰ ਰਹੇ ਆ ਉਹ ਨੌਨ ਲੇਖਕ ਤੇ ਲੇਡੀਜ਼ ਨੇ।
ਕੀ ਬਾਤ ਹੈ ਜੀ
ਬਹੁਤ ਹੈਨਾ ਮਤਲਬ ਪੰਜਾਬੀ ਔਰਤ ਦਾ ਪੰਜਾਬੀ ਮਾਵਾਂ ਦਾ ਪੰਜਾਬੀ ਭੈਣਾਂ ਦਾ ਜਿਹੜਾ ਜਾਗਣਾ ਆ ਔਰ ਉਹਦੇ ਲਈ ਕੰਮ ਕਰਨਾ ਮੈਨੂੰ ਪਤਾ ਅਸੀਂ ਕਿਤਾਬਾਂ ਭੇਜਦੇ ਆ ਉਹਨਾਂ ਨੂੰ ਅਸੀਂ ਜਾਂ ਹੋਰ ਫੈਸਿਲਿਟੀ ਭੇਜਦੇ ਆ ਜਾਂ ਉਹਨਾਂ ਨਾਲ ਡਿਸਕਸ ਕਰਦੇ ਆ ਜਾਂ ਫੋਨ ਆਉਂਦੇ ਆ ਮੈਨੂੰ ਲੱਗਦਾ ਕਿ ਇਹ ਜਿਹੜੀ ਪੰਜਾਬੀ ਔਰਤ ਦਾ ਜਿਹੜਾ ਜਾਗਣਾ ਇਹ ਪੂਰੇ ਪਰਿਵਾਰ ਦਾ ਜਾਗਣਾ ਆ
ਬਿਲਕੁਲ
ਇਹ ਪੰਜਾਬੀ ਪਰਿਵਾਰ ਦਾ ਜਾਗਣਾ ਆ ਔਰ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ
ਜੀ
ਔਰ ਇਹ ਇਕੱਲਾ ਵਰਤਾਰਾ ਇਹ ਨੀ ਕਿ ਇਕੱਲਾ ਤੁਹਾਡੇ ਆਸਟ੍ਰੇਲੀਆ ਚ ਹੀ ਹੈ ਜਾਂ ਕੈਨੇਡਾ ਚ ਸਾਰੇ 80 ਮੁਲਕਾਂ ਦੇ ਨਾਲ ਮੇਰਾ ਜਿਹੜਾ ਹੈਗਾ ਉਹ ਵਾਹ ਵਾਸਤਾ ਪੈ ਰਿਹਾ ਹੈਗਾ ਐਕਟਿਵਲੀ 35-40 ਮੁਲਕਾਂ ਦੇ ਵਿੱਚ ਜਿੱਥੇ ਕੋਈ ਥੋੜੀ ਥੋੜੀ ਵਾਧੀ ਬੈਟਰ ਹੈ ਉੱਥੇ ਪੈ ਰਿਹਾ ਹੈਗਾ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਪੰਜਾਬ ਦੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਜਾਗ ਪਈ
ਜੀ ਜੀ
ਔਰ ਵਧੀਆ ਗੱਲ ਹੋਈ ਮੈਂ ਸਮਝਦਾ ਕਿ ਸਾਡਾ ਇਹ ਜਿਹੜਾ ਮਾਤ ਭਾਸ਼ਾ ਦਿਵਸ ਹੈ ਇਹ ਪੰਜਾਬੀ ਮਾਤਾਵਾਂ ਦੇ ਜਾਗਣ ਦਾ ਦਿਵਸ ਮਨਾ ਲੈਣਾ ਚਾਹੀਦਾ।
ਕਿਆ ਬਾਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਹੈ ਇਹ ਕਹੀ ਤੁਸੀਂ ਕਿਉਂਕਿ ਇਹ ਅਸਲ ਦੇ ਵਿੱਚ ਜਾਗਣ ਦਾ ਹੀ ਦਿਵਸ ਹੈ ਜੇ 80 ਮੁਲਕਾਂ ਦੇ ਵਿੱਚ ਇਸ ਵੇਲੇ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਵੱਧ ਚੜ ਕੇ ਆਪਣੀ ਬੋਲੀ ਦੇ ਲਈ ਕੰਮ ਕਰ ਰਹੀਆਂ ਤਾਂ ਫਿਰ ਇਸ ਤੋਂ ਹੋਰ ਸੋਹਣਾ ਸੰਗੀਤ ਜਿਹੜਾ ਉਹ ਕੀ ਹੋ ਸਕਦਾ। ਔਰ ਜੌਲ ਸਾਹਿਬ ਜਦੋਂ ਅਸੀਂ ਨਾ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਕਰਦੇ ਹਾਂ ਅਸੀਂ ਭਾਰਤ ਦੇ ਵਿੱਚ ਤਾਂ ਗੱਲ ਕਰਦੇ ਹੀ ਆ ਵੀ ਭਾਰਤ ਸਰਕਾਰ ਜਿਹੜੀ ਆ ਜਾਂ ਫਿਰ ਸੂਬੇ ਦੀ ਜਿਹੜੀ ਸਰਕਾਰ ਆ ਉਹ ਪੰਜਾਬੀ ਦੇ ਲਈ ਗਿਣੇ ਮਿੱਥੇ ਜਿਹੜੇ ਪ੍ਰੋਜੈਕਟ ਆ ਉਹ ਲੈ ਕੇ ਆਉਂਦੀ ਆ, ਔਰ ਉਹਨੂੰ ਪ੍ਰਫੁੱਲਤ ਕਰਨ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੋਕ ਆ ਉਹ ਆਪਣਾ ਯੋਗਦਾਨ ਦਿੰਦੇ ਆ। ਪਰ ਆਸਟ੍ਰੇਲੀਆ ਦੇ ਵਿੱਚ ਵੀ ਇਹ ਬੜਾ ਪੋਜ਼ਿਟਿਵ ਸਾਈਨ ਆ, ਇੱਕ ਬੜਾ ਸਕਾਰਾਤਮਕ ਸੰਕੇਤ ਆ ਇਸ ਵੇਲੇ ਕਿ ਸਾਡੇ ਇੱਥੇ ਵੀ ਜਿਹੜੀ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਆ ਉਹਦੇ ਵਿੱਚੋਂ ਜਿੰਨੀ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਪਾਸ ਹੁੰਦੀ ਆ, ਬੜੀਆਂ ਗਿਣੀਆਂ ਮਿੱਥੀਆਂ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਦੇ ਵਿੱਚ ਹੁੰਦੀ ਆ, ਜਿਹਦੇ ਵਿੱਚ ਹੁਣ ਪੰਜਾਬੀ ਵੀ ਸ਼ਾਮਲ ਹੋ ਗਈ ਆ। ਹੁਣ ਸਾਨੂੰ ਹਰ ਜਿਹੜਾ ਖੇਤਰ ਆ, ਚਾਹੇ ਉਹ ਮੈਡੀਕਲ ਖੇਤਰ ਆ, ਹਨਾ, ਕਿਸੇ ਵੀ ਤਰ੍ਹਾਂ ਦਾ ਜਿਹੜਾ ਸਰਕਾ�ੀ ਖੇਤਰ ਆ, ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਹੁਣ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਮਿਲਦੀ ਆ। ਹੁਣ ਕੋਰੋਨਾ ਵਾਇਰਸ ਦਾ ਦੌਰ ਚੱਲਦਾ ਰਿਹਾ ਔਰ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿੰਨੀ ਜਾਣਕਾਰੀ ਸੀ ਉਹ ਸਾਨੂੰ ਪੰਜਾਬੀ ਦੇ ਵਿੱਚ ਮੁਹੱਈਆ ਹੁੰਦੀ ਰਹੀ ਹੈ, ਜਿਹੜਾ ਕਿ ਮੈਨੂੰ ਲੱਗਦਾ ਕਿ ਬਹੁਤ ਪੋਜ਼ਿਟਿਵ ਵੈਲਕਮਿੰਗ ਸਾਈਨ ਆ, ਹਨਾ। ਤੇ
ਇਸ ਤੋਂ ਵੀ ਇੱਕ ਹੋਰ ਵਧੀਆ ਗੱਲ ਤੁਹਾਨੂੰ ਆਸਟ੍ਰੇਲੀਆ ਦੀ ਦੱਸਦਾ
ਜੀ,
ਕਿ ਮੈਂ ਜਦੋਂ ਪਿਛਲੀ ਵਾਰੀ ਕੀਤਾ ਸੀ ਤਾਂ ਮੈਂ ਕੁਛ ਲਾਇਬ੍ਰੇਰੀਆਂ ਵਿਜਿਟ ਕੀਤੀਆਂ ਸੀਗੀਆਂ ਜਿੱਥੇ ਕਿ ਪੰਜਾਬੀ ਦੀਆਂ ਕੁਛ ਕਮਰਸ਼ੀਅਲ ਲੋਕਾਂ ਨੇ ਕਿਤਾਬਾਂ ਕਿਤੁਬਾਂ ਕਰਤੀਆਂ ਸੀਗੀਆਂ। ਪਰ ਮੈਨੂੰ ਮਤਲਬ ਹੈਰਾਨੀ ਇਸ ਗੱਲ ਦੀ ਆ ਕਿ ਲਾਇਬ੍ਰੇਰੀਆਂ ਤੋਂ ਮੈਨੂੰ ਈਮੇਲ ਆਈਆਂ ਨੇ ਕਿ ਉਹ ਵਧੀਆ ਪੰਜਾਬੀ ਕਿਤਾਬਾਂ ਤੇ ਪੰਜਾਬੀ ਰਿਸੋਰਸ ਜਿਹੜੇ ਨੇ ਉਹ ਲੈਣਾ ਚਾਹੁੰਦੇ ਨੇ
ਜੀ,
ਤੇ ਉਹਦੇ ਉੱਤੇ ਵੀ ਸਾਡੀ ਗੱਲਬਾਤ ਚੱਲ ਰਹੀ ਆ। ਤੇ ਮੈਨੂੰ ਲੱਗਦਾ ਕਿ ਇਹ ਇੱਕ ਸ਼ੁਭ ਸੰਕੇਤ ਹੋਏਗਾ ਕਿ ਅਗਰ ਕੁਝ ਲਾਇਬ੍ਰੇਰੀਆਂ ਦੇ ਵਿੱਚ ਸਾਡੇ ਪੰਜਾਬੀ ਦੀਆਂ ਕਿਤਾਬਾਂ ਚੰਗੀਆਂ ਲਿਟਰੇਚਰ ਤੇ ਜਿਹੜੀਆਂ ਹੋਰ ਰਿਸੋਰਸਿਸ ਨੇ ਅਵੇਲੇਬਲ ਹੋਣਗੀਆਂ ਤਾਂ ਇਸ ਦੀ ਰੀਸ ਸਾਰਾ ਆਸਟ੍ਰੇਲੀਆ ਕਰੇਗਾ ਔਰ ਉਦੋਂ ਬਾਅਦ ਜਿਹੜੇ ਬਾਕੀ ਦੇ ਮੁਲਕ ਨੇ ਉਹ ਵੀ ਕਰਨਗੇ, ਕਿਉਂਕਿ ਜੇ ਸਾਡੇ ਕੋਲ ਬੱਚੇ ਵੱਡੇ ਹੋ ਜਾਂਦੇ ਆ, ਬੱਚੇ ਨੇ ਪੰਜਾਬੀ ਸਿੱਖ ਲਈ ਤਾਂ ਉਹ ਪੰਜਾਬੀ ਦੇ ਵਿੱਚ ਫਾਈਨਲੀ ਵੀ ਤਾਂ ਉਹਨੂੰ ਮਟੀਰੀਅਲ ਚਾਹੀਦਾ ਨਾ।
ਬਿਲਕੁਲ ਬਿਲਕੁਲ ਜੀ,
ਕੱਲਾ ਇਹ ਤਾਂ ਨੀ ਵੀ ਬੁਰਾ ਜਿਹੜਾ ਸਿੱਖ ਲਿਆ ਉਹ ਸਿੱਖ ਕੇ ਕੀ ਕਰੂਗਾ, ਕੱਲਾ ਉਹਨੂੰ ਪੜ੍ਹਨ ਲਈ ਵੀ ਚਾਹੀਦਾ
ਜੀ।
ਪੰਜਾਬੀ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ, ਪੰਜਾਬੀ ਲਿਟਰੇਚਰ, ਪੰਜਾਬੀ ਟ੍ਰਾਂਸਲੇਸ਼ਨ, ਪੰਜਾਬੀ ਦੀਆਂ ਹੋਰ ਜਿਹੜੇ ਸਬਜੈਕਟ ਨੇ ਜਿਹੜੀਆਂ ਉਹਦੇ ਇੰਟਰਸਟਿੰਗ ਨੇ ਬਿਯੋਂਡ ਸਕੂਲ ਬੁਕਸ, ਉਹ ਵੀ ਬਹੁਤ ਲੋੜ ਹੈ। ਤੇ ਜਿੱਦਾਂ ਜਿੱਦਾਂ ਏਜ ਵੱਡੀ ਹੁੰਦੀ ਹੈ ਉਹਦੀ ਉੱਦਾਂ ਉੱਦਾਂ ਉਸਨੂੰ ਉਸ ਤਰ੍ਹਾਂ ਦਾ ਮਟੀਰੀਅਲ ਚਾਹੀਦਾ। ਤੇ ਉਹਦੇ ਵਿੱਚ ਜਿਹੜੀਆਂ ਲਾਇਬ੍ਰੇਰੀ ਨੇ, ਪਬਲਿਕ ਲਾਇਬ੍ਰੇਰੀ ਨੇ, ਉਹ ਬਹੁਤ ਵੱਡਾ ਸਹਿਯੋਗ ਪਾ ਸਕਦੀਆਂ ਨੇ। ਬੜੀ ਖੁਸ਼ੀ ਹੈ ਕਿ ਕੈਨੇਡਾ ਦੇ ਵਿੱਚ ਵੀ ਇਹ ਫੈਸਿਲਿਟੀ ਹੈਗੀ ਆ ਕਿ ਤੁਸੀਂ ਕੋਈ ਕਿਤਾਬ ਮੰਗ ਲਓ ਤੇ ਉਹ ਲਾਇਬ੍ਰੇਰੀ ਜਿਹੜੀ ਆ ਤੁਹਾਨੂੰ ਕਿਤਾਬ ਕਿਤੋਂ ਮਰਜ਼ੀ ਲੱਭ ਕੇ ਲਿਆ ਕੇ ਦੇਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਇਹ ਇੱਕ ਅੱਛੀ ਗੱਲ ਹੈ ਇਹਨਾਂ ਮੁਲਕਾਂ ਦੇ ਵਿੱਚ ਜੋ ਕੁਛ ਇਹ ਹੋ ਰਿਹਾ, ਤੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ, ਤੁਹਾਡਾ ਦੇਸ਼ ਹੀ ਜਿਹੜਾ ਆ ਇਸ ਮੁਹਿੰਮ ਦਾ ਇੱਕ ਹਿੱਸਾ ਬਣਿਆ ਹੋਇਆ
ਜੀ। ਅਸੀਂ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਜਿਹੜਾ ਮਿਆਰ ਹੈ ਉਹ ਹੋਰ ਵੀ ਸਾਨੂੰ ਉੱਚਾ ਦਿਖਾਈ ਦੇਵੇਗਾ, ਕਿਉਂਕਿ ਜੇ ਸ਼ੁਰੂਆਤ ਹੋਈ ਹੈ ਤੇ ਹੁਣ ਅੱਗੇ ਵਿਕਾਸ ਜਿਹੜਾ ਉਹ ਵੀ ਜ਼ਰੂਰ ਹੋਵੇਗਾ। ਔਰ ਰਜੌਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਜਦੋਂ ਅਸੀਂ ਜ਼ਮੀਨੀ ਹਕੀਕਤ ਦੇਖਦੇ ਹਾਂ ਔਰ ਉਸ ਹਕੀਕਤ ਦੇ ਸਾਹਮਣੇ ਜਿਹੜੇ ਕਰਨ ਵਾਲੇ ਕੰਮ ਹੈ ਉਹ ਉਹਨੂੰ ਸਾਹਮਣੇ ਰੱਖ ਕੇ ਕਰਦੇ ਆ, ਤਾਂ ਫਿਰ ਵਾਕਈ ਉਹਦਾ ਜਿਹੜਾ ਫਾਇਦਾ ਆ ਉਹ ਦੂਰ ਦੂਰ ਤੱਕ ਹੁੰਦਾ ਆ। ਸੋ ਸਾਨੂੰ ਇੱਥੇ ਬੈਠਿਆਂ ਹੋ ਰਿਹਾ ਜਿਹੜੇ ਵੀ ਤੁਸੀਂ ਕਾਰਜ ਉੱਥੇ ਬੈਠੇ ਕਰ ਰਹੇ ਹੋ, ਹਨਾ, ਔਰ ਸਾਨੂੰ ਖੁਸ਼ੀ ਹੋਊਗੀ ਕਿ ਅਸੀਂ ਇਹਨਾਂ ਕਾਰਜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੇ ਯੋਗਦਾਨ ਅਸੀਂ ਪਾਉਣ ਦੇ ਕਾਬਿਲ ਹੋ ਸਕਦੇ ਹਾਂ ਤਾਂ ਜ਼ਰੂਰ ਪਾਈਏ, ਔਰ ਸਾਡੀ ਕੋਈ ਵੀ ਬਣਦੀ ਕੋਈ ਡਿਊਟੀ ਆ, ਕੋਈ ਫਰਜ਼ ਆ ਤਾਂ ਅਸੀਂ ਨਿਭਾ ਸਕਦੇ ਹਾਂ। ਸੋ ਸਾਡਾ ਸਾਰਿਆਂ ਦਾ ਹੀ ਮੈਨੂੰ ਲੱਗਦਾ ਇਹ ਇੱਕ ਵੱਡਾ ਫਰਜ਼ ਬਣਦਾ, ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਬਣਦਾ ਯੋਗਦਾਨ ਜਿਸ ਵੀ ਤਰੀਕੇ ਪਾ ਸਕੀਏ ਜ਼ਰੂਰ ਪਾਈਏ। ਸੋ ਜੋਲ ਸਾਹਿਬ ਜਾਂਦੇ ਜਾਂਦੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਬਸ ਮੈਂ ਤੁਹਾਨੂੰ ਫਿਰ ਉਹੀ ਹੋਕਾ ਦੇਣਾ ਚਾਹਣਾ
ਜੀ,
ਜਾਗੋ, ਜਾਗਣ ਦਾ ਵੇਲਾ
ਜੀ, ਜਾਗੋ,
ਜਾਗਣ ਦਾ ਵੇਲਾ।
ਬਹੁਤ ਖੂਬ। ਸੋ ਇੱਕ ਪਿਆਰੀ ਜਿਹੀ ਕਹਾਣੀ ਵੀ ਤੁਸੀਂ ਭੇਜੀ ਹੋਈ ਆ, ਉਹ ਵੀ ਜ਼ਰੂਰ ਅੱਜ ਆਪਾਂ ਸਰੋਤਿਆਂ ਅੰਦਰ ਕਰਾਂਗੇ ਤੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਪਰ ਤੁਹਾਡੇ ਕੀਮਤੀ ਸਮੇਂ ਦੇ ਲਈ ਔਰ ਇਸ ਵੱਡੇ ਤੜਕੇ ਜਾਗਣ ਦੇ ਲਈ ਸਾਡੇ ਨਾਲ ਇਹਨਾਂ ਗੱਲਾਂ ਬਾਤਾਂ ਦੀ ਔਰ ਬਹੁਤ ਕੀਮਤੀ।
ਕੋਈ ਗੱਲ ਨਹੀਂ, ਮੈਂ ਤਾਂ ਆਪ ਜਾਗਣ ਨੂੰ ਕਹਿਣਾ, ਸੋ ਮੈਨੂੰ ਵੀ ਤਾਂ ਜਾਗਣਾ ਹੀ ਪੈਣਾ।
ਜੀ ਜੀ ਜੀ, ਤੁਸੀਂ ਤਾਂ ਮੈਨੂੰ ਲੱਗਦਾ ਜਾਗਦੇ ਹੀ ਰਹਿੰਦੇ ਹੋ, ਕਿਉਂਕਿ ਰਾਤੀ ਵੀ ਕਾਫੀ ਦੇਰ ਰਾਤ ਜਦੋਂ ਤੁਹਾਡੇ ਨਾਲ ਚੈਟ ਹੋ ਰਹੀ ਸੀ ਉਦੋਂ ਵੀ ਜਾਗਦੇ ਸੀ ਔਰ ਤੜਕੇ ਜਦੋਂ ਅਸੀਂ 5 ਵਜੇ ਵੀ ਦੇਖਿਆ ਤੇ ਤੁਸੀਂ ਉਦੋਂ ਵੀ ਜਾਗਦੇ ਸੀ।
ਉਹ ਕਹਿੰਦੇ ਆ ਨੀ ਪੰਜਾਬੀ ਦੀ ਕਹਾਵਤ, ਲੱਗੀ ਵਾਲੇ ਕਦੇ ਨਾ ਸੌਂਦੇ। ਸਾਡੀ ਜਿਹੜੀ ਲੱਗੀ ਆ ਉਹ ਹੁਣ ਪੰਜਾਬੀ ਨਾਲ ਹੀ ਲੱਗ ਗਈ ਆ।
ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
ਜੀ, ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਜਨਮੇਜਾ ਸਿੰਘ ਜੌਹਲ ਜਿਹੜੇ ਕਿ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ ਆ, ਉਹਨਾਂ ਦੇ ਨਾਲ ਇੱਕ ਵਾਰ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀ ਔਰ ਉਹਨਾਂ ਦਾ ਜਿਹੜਾ ਇੱਕ ਕਾਲਮ ਅਖਬਾਰਾਂ ਦੇ ਵਿੱਚ ਛਪਦਾ ਹੁੰਦਾ ਸੀਗਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਹਨਾ, ਕੈਮਰੇ ਦੀ ਅੱਖ ਬੋਲਦੀ। ਸੋ ਫੋਟੋਗ੍ਰਾਫੀ ਦੇ ਵਿੱਚ ਹੁਨਰ ਰੱਖਦੇ ਰੱਖਦੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਵੀ ਬਹੁਤ ਸਾਰਾ ਜਿਹੜਾ ਕੰਮ ਆ ਉਹ ਕਰਦੇ ਆ ਰਹੇ ਆ ਪਿਛਲੇ ਕਾਫੀ ਦਿਨਾਂ ਤੋਂ। ਹੁਣ ਵੀ ਉਹਨਾਂ ਦੇ ਜਿਹੜੇ ਇੱਕ ਕਾਲਮ ਹੈ ਵੱਖ ਵੱਖ ਅਖਬਾਰਾਂ ਦੇ ਵਿੱਚ ਛਪਦੇ ਆ ਉਹਨਾਂ ਦੇ ਲਿਖੇ ਹੋਏ। ਸੋ ਅੱਜ ਪੰਜਾਬੀ ਭਾਸ਼ਾ ਦੀ ਇਸ ਪੰਜਾਬੀ ਦਿਹਾੜੇ ਨੂੰ ਮੁੱਖ ਰੱਖਦਿਆਂ ਜਿਹੜੀ ਗੱਲਬਾਤ ਹੈ ਉਹ ਤੁਹਾਨੂੰ ਪਸੰਦ ਆਈ ਹੋਣੀ ਆ, ਇਹਦੇ ਲਈ ਅਸੀਂ ਉਮੀਦ ਜ਼ਰੂਰ ਕਰ ਸਕਦੇ ਹਾਂ।